ਵਾਰ ਚੌਥਵੀਂ ਪੌੜੀ ਚੌਦਵੀਂ ਵਿੱਚ ਬੇਮੁੱਖ ਬੰਦੇ ਦੀ ਹਾਲਤ ਦੱਸਦੇ ਹੋਇਆਂ ਭਾਈ ਗੁਰਦਾਸ ਜੀ ਕਹਿੰਦੇ ਉਹਦਾ ਹਰ ਕੰਮ ਪੁੱਠਾ ਹੀ ਹੁੰਦਾ ਹੈ ਜਿਹੜਾ ਗੁਰੂ ਤੋਂ ਬੇਮੁੱਖ ਇਨਸਾਨ ਆ। ਕੈਸੀ ਜ਼ਿੰਦਗੀ ਹੈ ਉਹਦੀ, ਪਵਿੱਤਰ ਬਚਨ ਫੁਰਮਾਨ ਕਰਕੇ ਦੱਸਦੇ ਨੇ, ਮੋਹਰਾ ਮਿੱਠਾ ਆਖੀਐ ਰੁੱਠੀ ਨੂੰ ਤੁੱਠੀ, ਬੁਝਿਆ ਵੱਡਾ ਵਖਾਣੀ ਹੈ ਸਾਵਾਰੀ ਕੁੱਠੀ, ਜਲਿਆ ਠੰਡਾ ਗਈ ਨੂੰ ਆਈ ਤੇ ਉੱਠੀ, ਅਹਿਮਕ ਭੋਲਾ ਆਖੀਐ ਸਭ ਗੱਲ ਅਪੁੱਠੀ, ਉੱਜੜ ਤਰਟੀ ਬੇਮੁਖਾਂ ਤਿਸ ਆਖਣ ਉੱਠੀ, ਚੋਰੈ ਸੰਦੀ ਮਾਉ ਜਿਉ ਲੋਕ ਰੋਵੈ ਗੁੱਠੀ, ਚੋਰੈ ਸੰਦੀ ਮਾਉ ਜਿਉ ਲੋਕ ਰੋਵੈ ਗੁੱਠੀ। ਕਹਿਣ ਲੱਗੇ ਮੋਹਰਾ ਮਿੱਠਾ ਆਖੀਐ ਰੁੱਠੀ ਨੂੰ ਤੁੱਠੀ। ਬੇਮੁੱਖ ਲੋਕ ਜਿਹੜੇ, ਮਨਮੁੱਖ ਲੋਕ ਹੈ ਜਿਹੜੇ, ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਦੀ ਸਾਰੀ ਗੱਲ ਉਲਟੀ ਹੁੰਦੀ ਹੈ। ਕਿਵੇਂ ਉਲਟੀ ਹੁੰਦੀ ਜੀ? ਮੋਹਰਾ ਮਿੱਠਾ ਆਖੀਐ ਰੁੱਠੀ ਨੂੰ ਤੁੱਠੀ। ਕਹਿੰਦੇ ਜਿਹੜਾ ਮੋਹਰਾ ਜੋ ਲੋਕਾਂ ਨੂੰ ਮਾਰ ਦੇਵੇ ਉਸ ਨੂੰ ਮਿੱਠਾ ਕਹਿੰਦੇ ਹਨ। ਹੁਣ ਖਿਆਲ ਦਿਓ ਸਾਧਸੰਗ, ਮੋਹਰੇ ਨੂੰ, ਮੋਹਰਾ ਜਿਹੜਾ ਜ਼ਹਿਰ ਹੀ ਹੈ ਨਾ, ਤੇ ਮੋਹਰੇ ਨੂੰ ਮਿੱਠਾ ਕਹਿੰਦੇ? ਹਾਂ, ਉਹਨੂੰ ਕਹਿੰਦੇ ਮਿੱਠਾ ਤੇਲੀਆ। ਇਹ ਮਿੱਠਾ ਤੇਲੀਆ ਦਿੱਤਾ ਤੇ ਮਰ ਜਾਣਾ ਇਹਨੇ। ਕਹਿਣ ਲੱਗੇ ਮੋਹਰਾ ਹੁੰਦਾ ਜ਼ਹਿਰ ਆ, ਤੇ ਕਹਿੰਦੇ ਉਹਨੂੰ ਕੀ ਨਾਂ ਲੈ ਕੇ ਆ? ਮਿੱਠਾ ਤੇਲੀਆ। ਹੱਦ ਹੋ ਗਈ, ਜੇ ਮਿੱਠਾ ਮਾਰਦਾ ਤੇ ਕੌੜਾ ਕੀ ਕਰੂਗਾ? ਪੁੱਠੀ ਗੱਲ, ਭਾਵ ਦੁਨੀਆਂ ਦੇ ਵਿੱਚ ਪੁੱਠਾ ਰਿਵਾਜ਼ ਕੀ ਹੈ, ਪੁੱਠੀ ਬੋਲੀ ਕੀ ਬਣ ਗਈ ਹੈ? ਜਿਹੜਾ ਮੋਹਰਾ ਲੋਕਾਂ ਨੂੰ ਮਾਰ ਦਿੰਦਾ ਆ ਉਹਨੂੰ ਕਹਿੰਦੇ ਕੀ ਹਨ? ਨਾਂ ਕੀ ਲੈ ਕੇ ਬੋਲਦੇ? ਮਿੱਠਾ, ਪਾਉ ਮਿੱਠਾ ਤੇਲੀਆ। ਦੂਸਰੀ ਫਿਰ ਦਲੀਲ ਦਿੱਤੀ, ਰੁੱਠੀ ਨੂੰ ਤੁੱਠੀ। ਜੇ ਕਿਸੇ ਬੰਦੇ ਦੇ ਸਰੀਰ ਦੇ ਉੱਤੇ ਚੇਚਕ ਨਿਕਲ ਆ ਗਿਆ, ਚੇਚਕ ਹੈ ਇੱਕ ਬਿਮਾਰੀ ਹੈ, ਪਰ ਇਹਨੂੰ ਲੋਕ ਖਾਸ ਕਰਕੇ ਸਨਾਤਨੀ ਮਤ ਦੇ ਲੋਕ ਵੀ ਜਿਹੜੇ ਉਹ ਕਹਿੰਦੇ ਇਹਦੇ ਤੇ ਸੀਤਲਾ ਮਾਤਾ ਨਿਕਲੀ ਹੈ। ਹੁਣ ਬੰਦਾ ਹੈ ਵਿਚਾਰਾ ਦੁਖੀ, ਜਿਸ ਦੇ ਸਰੀਰ ਦੇ ਉੱਤੇ ਚੇਚਕ ਨਿਕਲ ਆਈ, ਮੋਟੇ ਮੋਟੇ ਦਾਣੇ ਨਿਕਲ ਆਏ, ਸਰੀਰ ਉਹਦਾ ਸੁੱਜਾ ਹੈ, ਤੇ ਪਤਾ ਕੀ ਕਹਿੰਦੇ ਜੀ ਲੋਕ? ਇਹਨੂੰ ਮਾਤਾ ਨਿਕਲੀ ਹੈ। ਪੁੱਛਿਆ, ਅੱਛਾ, ਮੰਦਰਾਂ ਦੇ ਵਿੱਚ ਜਾ ਕੇ ਲੋਕ ਮੱਥੇ ਟੇਕਦੇ ਫਿਰਦੇ, ਉੱਥੇ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਾਦ ਚੜ੍ਹਾਉਂਦੇ, ਤੇ ਪੁੱਛਿਆ ਵੀ ਮਾਤਾ ਨਿਕਲੀ ਹੈ? ਤੇ ਕਹਿੰਦੇ ਹਾਂ। ਕਹਿੰਦੇ ਮਾਤਾ ਜਿਹੜੀ ਹੈ ਨਾ, ਹੋਈ ਉਹਦੇ ਤੇ ਕਰੋਪਵਾਨ ਹੈ, ਵੀ ਉਹ ਬੰਦਾ ਦੁਖੀ ਹੈ। ਕਹਿਣ ਲੱਗੇ ਮਾਤਾ ਇਹਦੇ ਤੇ ਤਰੁੱਠੀ ਆ, ਤਾਂ ਕਰਕੇ ਇਹਦੇ ਸਰੀਰ ਦੇ ਉੱਤੇ ਆ ਛਾਲੇ ਹੋ ਗਏ, ਤਾਂ ਕਰਕੇ ਇਹਦੇ ਸਰੀਰ ਦੇ ਉੱਤੇ ਆ ਫਿਨਸੀਆਂ ਚੇਚਕ ਨਿਕਲ ਆਈ ਆ। ਮਾਤਾ ਤਰੁੱਠੀ ਆ, ਇਹਦੇ ਤੇ ਹੈਗੀ ਰੁੱਸੀ, ਕ੍ਰੋਧਵਾਨ, ਉਹਦੇ ਤੇ ਦੁਖੀ ਹੋ ਰਿਹਾ ਵਿਚਾਰਾ, ਤੇ ਕਹਿੰਦੇ ਮਾਤਾ ਤਰੁੱਠੀ ਹੈ ਇਹਦੇ ਤੇ ਖੁਸ਼ ਹੋਈ। ਭਾਵ ਪੁੱਠੀਆਂ ਗੱਲਾਂ ਸਾਰੀਆਂ। ਬੁਝਿਆ ਵੱਡਾ ਵਖਾਣੀ ਹੈ ਸਾਵਾਰੀ ਕੁੱਠੀ, ਜੇ ਦੀਵਾ ਬੁਝ ਜਾਵੇ ਤੇ ਕੀ ਕਹਿੰਦੇ ਉਹਨੂੰ? ਦੀਵਾ ਬੁਝ ਗਿਆ, ਕਮਰੇ 'ਚ ਹਨੇਰਾ ਹੋ ਗਿਆ, ਕਹਿੰਦੇ ਵੱਡਾ ਹੋ ਗਿਆ। ਹੈ ਦੀਵਾ ਬੁਝਿਆ, ਪਰ ਬੁਝੇ ਦੀਵੇ ਨੂੰ ਕਹਿੰਦੇ ਵੱਡਾ ਹੋਇਆ। ਇਹ ਨਹੀਂ ਜਾਣਦੇ ਕਿ ਉਸ ਦੇ ਪੱਲੇ ਤੇ ਵਿਚਾਰੇ ਤੇ ਕੁਝ ਵੀ ਨਹੀਂ ਰਿਹਾ, ਉਹਦੀ ਵੱਟੀ ਵੀ ਸੜ ਗਈ ਆ, ਤੇਲ ਵੀ ਨਹੀਂ ਉਹਦੇ 'ਚ ਰਿਹਾ। ਸਾਵਾਰੀ ਕੁੱਠੀ, ਤੇ ਜਿਹੜੀ ਬੱਕਰੀ ਕੁੱਠੀ ਹੋਈ ਆ, ਕੋਈ ਹੋਈ ਨੂੰ ਆਖਦੇ ਹਨ ਕਿ ਇਹ ਜਿਹੜੀ ਬੱਕਰੀ ਹੈ ਨਾ, ਇਹ ਸਵਾਰੀ ਗਈ ਆ। ਸਾਵਾਰੀ ਕੁੱਠੀ, ਭਾਵ ਕੁੱਠੀ ਹੋਈ ਬੱਕਰੀ ਨੂੰ, ਮਰੀ ਹੋਈ ਬੱਕਰੀ ਨੂੰ, ਕੋਈ ਹੋਈ ਬੱਕਰੀ ਨੂੰ ਕਹਿੰਦੇ ਸਵਾਰੀ ਹੈ, ਭਾਵੇਂ ਸਵਾਰੀ ਗਈ ਹੈ। ਉਲਟ ਬਾਤਾਂ, ਜਲਿਆ ਠੰਡਾ ਗਈ ਨੂੰ ਆਈ ਤੇ ਉੱਠੀ, ਕਹਿੰਦੇ ਸੜੇ ਹੋਏ ਮੁਰਦੇ ਨੂੰ ਕੀ ਕਹਿੰਦੇ? ਅਕਸਰ ਆਪਾਂ ਇਹ ਬੋਲ ਵਰਤਦੇ, ਮੁਰਦਾ ਸੜ ਗਿਆ, ਜਿਹੜਾ ਬੰਦਿਆ ਅਕਾਲ ਚਲਾਣਾ ਕਰ ਗਿਆ, ਜਦੋਂ ਉਹਦਾ ਸੰਸਕਾਰ ਕੀਤਾ, ਲੱਕੜਾਂ 'ਚ ਪਾ ਕੇ ਸਾੜ ਦਿੱਤਾ, ਹੁਣ ਹੋ ਤੇ ਬੰਦਾ ਅੰਤਮ ਸੰਸਕਾਰ ਹੋ ਗਿਆ ਉਹਦਾ, ਤੇ ਸੜੇ ਹੋਏ ਮੁਰਦੇ ਨੂੰ ਕਹਿੰਦੇ ਠੰਡਾ ਹੋ ਗਿਆ। ਹੈ ਸੜਿਆ, ਠੰਡਾ ਕਾਹਦਾ ਹੋਇਆ? ਉਹ ਤੇ ਸੜ ਗਿਆ। ਜਦੋਂ ਸਾਰੀ ਚਿਖਾ ਜਿਹੜੀ ਹੈ ਸਾਧ ਸੰਗਤ, ਉਹ ਬਲ ਜਾਂਦੀ, ਮੱਚ ਜਾਂਦੀ, ਉਹਦਾ ਸਰੀਰ ਸੜ ਜਾਂਦਾ ਸਾਰਾ, ਕਹਿੰਦੇ ਹੁਣ ਮੁਰਦਾ ਠੰਡਾ ਹੋ ਗਿਆ, ਭਾਵੇਂ ਪੁਰਾਣੀ ਸ਼ਾਂਤ ਹੋ ਗਿਆ, ਉਹ ਸੜ ਗਿਆ, ਉਹਨੂੰ ਸ਼ਾਂਤ ਹੋਇਆ ਦੱਸਦੇ। ਗਈ ਨੂੰ ਆਈ ਅਤੇ ਆਈ ਨੂੰ ਉੱਠੀ ਕਹਿੰਦੇ। ਕਿਵੇਂ? ਤੱਤ ਇਹ ਆ ਕਿ ਜਦੋਂ ਅੱਖ ਦੇ ਵਿੱਚ ਕੋਈ ਨੁਕਸ ਪੈ ਜਾਵੇ ਤਾਂ ਕਹਿੰਦੇ ਅੱਖ ਆ ਗਈ ਆ, ਅਸਲ ਦੇ ਵਿੱਚ ਉਹ ਬੰਦੇ ਦੀ ਅੱਖ ਉੱਗੜ ਨਹੀਂ ਰਹੀ ਵਿਚਾਰੇ ਦੀ, ਹੈ ਉਹ ਦੁਖੀ। ਅਤੇ ਅੱਖ ਤਾਂ ਇੱਕ ਕਿਸਮ ਦੀ ਗਈ ਆ, ਉਹਦੀ ਆਈ ਕਾਹਦੀ ਹੋਈ? ਆਈ ਤਾਂ ਕਹਿਣੀ ਚਾਹੀਦੀ ਵੀ ਤੰਦਰੁਸਤ ਹੈ ਬਿਲਕੁਲ, ਅਤੇ ਹੈ ਉਹਦੀ ਵਿਚਾਰੇ ਬੰਦੇ ਦੀ ਅੱਖ ਜਿਹੜੀ ਉਹ ਦੁਖੀ, ਅੱਖ ਸੁੱਜੀ ਹੋਵੇ, ਰੜਕ ਪੈਂਦੀ ਹੋਵੇ ਵਿੱਚ, ਉਸ ਅੱਖ ਨਾਲ ਦਿਸਦਾ ਕੁਝ ਨਾ ਹੋਵੇ। ਅਤੇ ਅੱਖ ਨੂੰ ਕਹਿੰਦੇ ਕੀ ਆ? ਅੱਖ ਆਈ ਹੈ ਇਹਦੀ, ਗਈ ਹੋਈ ਨੂੰ ਆਈ, ਆਈ ਅਤੇ ਉੱਠੀ। ਉੱਠੀ ਦਾ ਭਾਵ ਇਹ ਆ ਜਦੋਂ ਕੋਈ ਵਿਧਵਾ ਔਰਤ, ਕਿਸੇ ਔਰਤ ਦਾ ਕੋਈ ਪਤੀ ਦੁਨੀਆਂ ਤੋਂ ਗੁਜ਼ਰ ਗਿਆ, ਕਹਿੰਦੇ ਜਦੋਂ ਕਿਸੇ ਵਿਧਵਾ ਦਾ ਕੋਈ ਪਤੀ ਜਿਹੜੀ ਸੰਸਾਰ ਜਗਤ ਦੇ ਵਿੱਚ ਪਤੀ ਤੋਂ ਬਿਨਾਂ ਵਾ, ਪਤੀ ਉਹਦਾ ਦੁਨੀਆਂ ਤੋਂ ਚਲਾ ਗਿਆ, ਕਹਿੰਦੇ ਕੋਈ ਵਿਧਵਾ ਜਦੋਂ ਕਿਸੇ ਦੇ ਘਰ ਬਹਿ ਜਾਵੇ ਤਾਂ ਲੋਕ ਆਖਦੇ ਆ ਉਹ ਜਿਹੜੀ ਔਰਤ ਆ ਉੱਠ ਗਈ ਆ। ਉੱਠ ਥੋੜ੍ਹੀ ਗਈ, ਉਹ ਤਾਂ ਵੱਸ ਪਈ ਆ, ਉਹਨੂੰ ਉੱਠ ਗਈ ਕਹਿੰਦੇ ਨੇ, ਹੈ ਉਹ ਵੱਸੀ। ਜਿਵੇਂ ਅੱਖ ਖਰਾਬ ਹੋਈ ਆ, ਅੱਖ ਨਾਲ ਦਿਸਦਾ ਕੁਛ ਨਹੀਂ ਹੈ, ਤਾਂ ਕਹਿੰਦੇ ਅੱਖ ਆ ਗਈ ਆ। ਜਿਹੜਾ ਮੁਰਦਾ ਆ ਉਹ ਸੜ ਗਿਆ ਵਾ, ਅਤੇ ਲਫ਼ਜ਼ ਕੀ ਵਰਤਦੇ? ਕਹਿੰਦੇ ਠੰਡਾ ਹੋ ਗਿਆ, ਸ਼ਾਂਤ ਹੋ ਗਿਆ, ਭਾਵ ਸਾਰੀਆਂ ਉਲਟੀਆਂ ਗੱਲਾਂ। ਅਹਿਮਕ ਭੋਲਾ ਆਖੀਐ ਸਭ ਗੱਲ ਅਪੁੱਠੀ। ਮੂਰਖ ਬੰਦੇ ਨੂੰ ਕੀ ਕਹਿੰਦੇ? ਸਿੱਧਾ ਸਾਦਾ ਹੋਵੇ ਵਿੱਚ ਮੂਰਖ, ਅਤੇ ਕਹਿੰਦੇ ਉਹਨੂੰ ਪਤਾ ਕਿ ਇਹ ਵਿਚਾਰਾ ਸਾਧ ਹੀ ਹੈ, ਹੁਣ ਸਾਧ ਦੀ ਨਿਸ਼ਾਨੀ ਹੈ ਥੋੜ੍ਹੀ, ਅਤੇ ਉਹ ਕਮਲੀਆਂ ਗੱਲਾਂ ਕਰੀ ਜਾਏ। ਸਭ ਗੱਲਾਂ ਭਾਈ ਗੁਰਦਾਸ ਜੀ ਕਹਿੰਦੇ ਉਲਟੀਆਂ ਹੀ ਆ। ਅਗਲੀ ਪੰਕਤੀ 'ਚ ਤੱਤ ਦੀ ਗੱਲ ਹੋਰ ਦੱਸਦੇ, ਕਹਿੰਦੇ ਉੱਜੜ ਤਰੁੱਟੀ ਬੇਮੁੱਖਾਂ ਤਿਸ ਆਖਣ ਵੁੱਠੀ। ਬੇਮੁੱਖਾਂ ਦੀ ਤੱਟੀ ਝੁੱਗੀ ਉੱਜੜਦੀ ਹੈ ਤਦ ਉਸ ਨੂੰ ਆਖਦੇ ਹਨ ਕਿ ਵੱਸਦੀ ਹੈ। ਗੱਲ ਕੀ? ਕਿ ਬੇਮੁੱਖ ਜਿਹੋ ਜਿਹੇ ਹੋਏ ਤਿਹੋ ਜਿਹੇ ਨਾ ਹੋਏ, ਮੋਰ ਦੇ ਖੰਭ ਵਿਖੇ ਅੱਖ ਤਾਂ ਵੱਡੀ ਸੋਹਣੀ ਹੈ ਪਰੰਤੂ ਕਿਸੇ ਕੰਮ ਦੀ ਨਹੀਂ, ਐਸਾ ਹੀ ਬੇਮੁੱਖ ਬੰਦਾ ਹੈ। ਜਿਹੜੇ ਮੋਰ ਦੇ ਖੰਭ ਨੇ ਨਾ, ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਵੇਖੋ, ਮੋਰ ਦੇ ਖੰਭਾਂ 'ਚ ਇਸ ਤਰ੍ਹਾਂ ਤੁਹਾਨੂੰ ਲੱਗੇਗਾ ਜਿਵੇਂ ਕਈ ਅੱਖਾਂ ਨੇ ਪਰ ਉਹ ਅੱਖਾਂ ਵੇਖ ਨਹੀਂ ਗਈਆਂ ਸਕਦੀ। ਕਿਸੇ ਤਰ੍ਹਾਂ ਜਿਹੜਾ ਬੇਮੁੱਖ ਬੰਦਾ ਆ ਉਹਦੀਆਂ ਸਾਰੇ ਦੀਆਂ ਸਾਰੀਆਂ ਗੱਲਾਂ ਉਲਟੀਆਂ, ਉਹਦੀਆਂ ਸਾਰੇ ਦੀਆਂ ਸਾਰੀਆਂ ਗੱਲਾਂ ਪੁੱਠੀਆਂ ਹੀ ਹੁੰਦੀਆਂ। ਉਹਨੂੰ ਧਰਮ ਵਾਲੇ ਪਾਸੇ ਜਾਣ ਦੀ ਗੱਲ ਕਰੋ, ਉਹ ਪੁੱਠੇ ਪਾਸੇ ਜਾਏਗਾ। ਉਹਨੂੰ ਅੰਮ੍ਰਿਤ ਛਕਣ ਦੀ ਗੱਲ ਕਰੋ, ਸ਼ਰਾਬ ਦੀ ਗੱਲ ਕਰੂਗਾ, ਉਧਰਲੇ ਪਾਸੇ ਨੂੰ ਜਾਊਗਾ। ਉਹਨੂੰ ਭਲੇ ਪਾਸੇ ਜਾਣ ਦੀ ਗੱਲ ਕਰੋ, ਬੁਰੇ ਪਾਸੇ ਜਾਊਗਾ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਅਵਸਰੇ ਆਪਣਾ ਬੁਝੇ ਨਾ ਹਿਆਣਾ, ਨਾਮ ਵਿਸਾਰ ਬੋਰ ਪਛਤਾਨਾ। ਪਰਮੇਸ਼ਰ ਦੇ ਨਾਮ ਸਿਮਰਨ ਤੋਂ ਖੁੰਝਿਆ ਆ, ਖਾਲੀ ਆ, ਜਿੰਨੀਆਂ ਗੱਲਾਂ ਕਰਦਾ ਆ ਪੁੱਠੀਆਂ ਹੀ ਗੱਲਾਂ ਕਰਦਾ ਹੈ। ਜੋ ਹਲਾ ਹਲ ਸੋ ਪੀਵੇ ਬੌਰਾ, ਅੰਮ੍ਰਿਤ ਨਾਮ ਜਾਣੇ ਕਰ ਕੌਰਾ। ਸ਼ਰਾਬ ਪੀਂਦਾ, ਹਲਾ ਹਲ ਸ਼ਰਾਬ ਨੂੰ ਕਹਿੰਦੇ, ਜੋ ਹਲਾ ਹਲ ਸੋ ਪੀਵੇ ਬੌਰਾ, ਉਹ ਪਾਗਲ ਸ਼ਰਾਬ ਪੀਂਦਾ ਵਾ, ਅੰਮ੍ਰਿਤ ਨਾਮ ਜਾਣੇ ਕਰ ਕੌੜਾ। ਜਦੋਂ ਨਾਮ ਅੰਮ੍ਰਿਤ ਦੀ ਗੱਲ ਕਰਦੇ ਹਾਂ ਤਾਂ ਕੌੜਾ ਕਹਿੰਦਾ, ਭਾਵ ਉਹਨੂੰ ਪਰਮੇਸ਼ਰ ਦਾ ਨਾਮ ਕੌੜਾ ਲੱਗਦਾ, ਸ਼ਰਾਬ ਸਵਾਦ ਲੱਗਦੀ। ਉਹਨੂੰ ਸਤ ਸੰਤੋਖ ਦਇਆ ਧਰਮ ਧੀਰਜ ਮਾੜੇ ਲੱਗਦੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਚੰਗੇ ਲੱਗਦੇ। ਭਾਵ ਬੇਮੁੱਖ ਬੰਦੇ ਦੀਆਂ ਜਿੰਨੀਆਂ ਗੱਲਾਂ ਵਾ ਸਾਰੀਆਂ ਪੁੱਠੀਆਂ ਹੀ ਆ। ਭਾਈ ਗੁਰਦਾਸ ਜੀ ਕਹਿੰਦੇ, ਚੋਰੈ ਸੰਧੀ ਮਾਉ ਜਿਉਂ, ਲੋਕ ਰੋਵੈ ਗੁੱਠੀ। ਕਹਿੰਦੇ ਚੋਰ ਦੀ ਮਾਂ ਵਾ ਨਾ ਜਿਹੜੀ, ਉਹ ਲੁਕ ਲੁਕ ਕੇ ਗੁੱਠ ਵਿੱਚ ਬਹਿ ਬਹਿ ਕੇ ਕੰਧੀ ਕੋਲੀ ਲੱਗ ਕੇ ਰੋਂਦੀ ਆ। ਕਿਉਂ? ਕਿਉਂਕਿ ਚੋਰ ਦੀ ਮਾਂ ਜੇ ਪ੍ਰਗਟ ਰੂਪ ਦੇ ਵਿੱਚ ਰੋਵੇ, ਪ੍ਰਤੱਖ ਰੂਪ ਵਿੱਚ ਰੋਵੇ, ਤੇ ਲੋਕਾਂ ਨੂੰ ਪਤਾ ਲੱਗ ਜਾਣਾ ਇਹਦਾ ਪੁੱਤ ਚੋਰੀ ਕਰਦਾ ਆ, ਮਾੜਾ ਆ, ਆਖੇ ਨਹੀਂ ਲੱਗਦਾ। ਸਾਧ ਸੰਗਤ, ਚੋਰ ਦੀ ਮਾਂ ਜਿਹੜੀ ਆ ਉਹ ਨੁੱਕਰਾਂ 'ਚ ਲੱਗ ਲੱਗ ਕੇ, ਗੁੱਠਾਂ 'ਚ ਲੱਗ ਲੱਗ ਕੇ, ਭਾਵ ਮੂੰਹ ਲਕਾ ਲਕਾ ਕੇ ਅੰਦਰ ਖਾਤੇ ਰੋਂਦੀ ਆ। ਤੇ ਸੋਚਦੀ ਵਿਚਾਰੀ ਇਹ ਆ ਕਿ ਦੁਨੀਆਂ ਨੂੰ ਨਾ ਦੱਸਾਂ ਵੀ ਮੇਰਾ ਪੁੱਤ ਮਾੜਾ। ਪਰ ਸਾਧ ਸੰਗਤ, ਫਿਰ ਵੀ ਜਿਹੜਾ ਚੋਰ ਵਾ ਫੜਿਆ ਤੇ ਜਾਣਾ ਹੀ ਹੈ ਨਾ, ਚੋਰ ਤਾਂ ਪਕੜਿਆ ਜਾਣਾ, ਕਿੰਨੀ ਕੁ ਦੇਰ ਚੋਰੀ ਗੁੱਝੀ ਰਹੂਗੀ। ਇਸੇ ਤਰ੍ਹਾਂ ਜਿਹੜਾ ਬੇਮੁੱਖ ਬੰਦਾ ਆ ਉਹ ਲੁਕ ਲੁਕ ਕੇ ਵੀ ਜਿੰਨੇ ਮਰਜ਼ੀ ਪਾਪ ਕਰੇ, ਆਖਰ ਉਹਦੇ ਪਾਪ ਨਸ਼ਰ ਹੋ ਜਾਂਦੇ ਆ। ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ, ਤਲਬਾਂ ਪਹੁੰਚਣ ਆਕੀਆਂ, ਬਾਕੀ ਜਿੰਨਾ ਰਹੀ, ਅਜਰਾਈਲ ਫਰਿਸ਼ਤਾ ਹੋਸੀ ਆਏ ਤਈ, ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਇਸ ਲਈ ਗੁਰੂ ਪਿਆਰਿਓ, ਬੇਮੁਖ ਬੰਦੇ ਦੇ ਸਾਰੇ ਕੰਮ ਪੁੱਠੇ ਹੀ ਹੈ, ਉਹ ਸਿੱਧੇ ਰਸਤੇ ਦੇ ਉੱਤੇ ਨਹੀਂ ਚੱਲਦਾ, ਆਤਮਿਕ ਜੀਵਨ ਵਾਲੇ ਪਾਸਿਓਂ ਉਹਦਾ ਜੀਵਨ ਉੱਜੜਿਆ ਹੋਇਆ ਹੈ। ਇਸ ਲਈ ਬੇਮੁਖ ਬੰਦਾ ਸੰਸਾਰ ਜਗਤ ਵਿੱਚ ਠੋਕਰਾਂ ਹੀ ਖਾਂਦਾ ਹੈ। ਵਾਰ ਚੌਥਵੀਂ ਪੌੜੀ 15 ਵਿੱਚ ਬੇਮੁਖ ਬੰਦੇ ਦੀ ਜਿਹੜੀ ਸੰਗਤ ਦਾ ਫਲ ਆ ਉਹਦਾ ਜ਼ਿਕਰ ਕਰ ਰਿਹਾ। ਪਾਵਨ ਫਰਮਾਨ ਕਰਦੇ ਨੇ, ਵੜੀਐ ਕੱਜਲ ਕੋਠੜੀ ਮੂੰਹ ਕਾਲਖ ਭਰੀਐ ਕੱਲਰ ਖੇਤੀ ਬੀਜੀਐ ਕਿਹੋ ਕਾਜ ਨਾ ਸਰੀਐ ਟੁੱਟੀ ਪੀਂਗੀ ਪੀਂਗੀਐ ਪੈ ਟੋਏ ਮਰੀਐ ਕੰਨਾ ਫੜ ਮਨ ਤਾਰੂਆਂ ਕਿਉਂ ਦੁੱਤਰ ਤਰੀਐ ਅੱਗ ਲਾਏ ਮੰਦਰ ਸਮੇਂ ਤਿਸ ਨਾਲ ਨਾ ਫਰੀਐ ਤਿਉਂ ਠੱਗ ਸੰਗਤ ਬੇਮੁਖਾਂ ਜੀ ਜੋਖੂ ਡਰੀਐ ਤਿਉਂ ਠੱਗ ਸੰਗਤ ਬੇਮੁਖਾਂ ਜੀ ਜੋਖੂ ਡਰੀਐ। ਕਹਿਣ ਲੱਗੇ ਵੜੀਐ ਕੱਜਲ ਕੋਠੜੀ ਮੂੰਹ ਕਾਲਖ ਭਰੀਐ। ਬੇਮੁਖ ਬੰਦੇ ਦੀ ਸੰਗਤ ਤੋਂ ਕਿੰਨਾ ਕੁ ਪਾਸੇ ਰਹਿਣਾ, ਮਨਮੁਖ ਬੰਦੇ ਦੀ ਸੰਗਤ, ਪਾਪੀ ਬੰਦੇ ਦੀ ਸੰਗਤ, ਮਨਮਤੀਏ ਬੰਦੇ ਦੀ ਸੰਗਤ, ਗੁਰੂ ਤੋਂ ਟੁੱਟੇ ਹੋਏ ਇਨਸਾਨ ਦੀ ਸੰਗਤ ਹੈ ਜਿਹੜੀ, ਉਹ ਤੁਹਾਡਾ ਜੀਵਨ ਕਿਸ ਤਰ੍ਹਾਂ ਦਾ ਬਣਾ ਦਿੰਦੀ ਹੈ, ਕਿਵੇਂ ਉਹਦੇ ਤੋਂ ਪਾਸੇ ਰਹੀਏ ਤੇ ਕਿਉਂ ਉਹਦੇ ਤੋਂ ਪਾਸੇ ਰਹਿਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਕਹਿਣ ਲੱਗੇ ਵੜੀ ਹੈ ਕੱਜਲ ਕੋਠੜੀ ਮੂੰਹ ਕਾਲਖ ਭਰੀ ਹੈ। ਜੇ ਕੱਜਲ ਦੀ ਕੋਠੜੀ ਵਿੱਚ ਵੜੀਏ ਤਾਂ ਮੂੰਹ ਕਾਲਖ ਨਾਲ ਭਰ ਜਾਂਦਾ ਹੈ, ਸਾਰੇ ਦਾ ਸਾਰਾ ਕਮਰਾ, ਸਾਰੇ ਦੀ ਸਾਰੀ ਕੋਠੜੀ ਐਂ ਕਾਲਖ ਦੇ ਨਾਲ ਕਾਲੀ ਸ਼ਾਹ ਹੋਈ ਹੋਵੇ, ਤੇ ਉਸ ਕੋਠੜੀ ਦੇ ਵਿੱਚ ਉਸ ਕਮਰੇ ਦੇ ਵਿੱਚ ਆਪਾਂ ਭੱਜੇ ਫਿਰੀਏ ਤਾਂ ਕਿਤੇ ਨਾ ਕਿਤੇ ਕਾਲਖ ਲੱਗ ਹੀ ਜਾਣੀ। ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਬੇਮੁਖ ਬੰਦਾ ਨਾ ਜਿਹੜਾ ਗੁਰੂ ਤੋਂ, ਉਹਦੀ ਸੰਗਤ ਦੇ ਵਿੱਚ ਕਲੰਕ ਹੀ ਲੱਗਦਾ, ਉਹ ਇਨਸਾਨ ਕਾਮੀ ਹੈ, ਕਰੋਧੀ ਹੈ, ਲੋਭੀ ਹੈ, ਹੰਕਾਰੀ ਹੈ, ਵਿਸ਼ਿਆਂ ਵਿਕਾਰਾਂ ਦੇ ਅਧੀਨ ਹੈ, ਚੋਰੀਆਂ ਠੱਗੀਆਂ ਮਾਰਨ ਵਾਲਾ, ਪਰਾਇਆ ਤਨ ਪਰਾਇਆ ਧਨ ਉਹ ਬੁਰੀ ਨੀਅਤ ਨਾਲ ਤੱਕਣ ਵਾਲਾ। ਇਸ ਲਈ ਜੇ ਉਹਦੀ ਸੰਗਤ ਵਿੱਚ ਬੈਠਾਂਗੇ ਸਾਨੂੰ ਵੀ ਕਲੰਕ ਲੱਗੇਗਾ, ਸਾਨੂੰ ਵੀ ਬਦਨਾਮੀ ਦੀ ਕਾਲਖ ਮਿਲੇਗੀ, ਇਸ ਲਈ ਉਹਦੇ ਤੋਂ ਪਾਸੇ ਹੀ ਰਹਿਣਾ ਠੀਕ ਹੈ। ਕੱਲਰ ਖੇਤੀ ਬੀਜੀ ਹੈ ਇਹੋ ਕਾਜ ਨਾ ਸਰੀਐ, ਕੱਲਰ ਵਿੱਚ ਬੀ ਪਾਉਣ ਨਾਲ ਕੋਈ ਕੰਮ ਨਹੀਂ ਸਰ ਸਕਦਾ, ਭਾਵ ਕੱਲਰ ਵਾਲੀ ਜ਼ਮੀਨ ਦੇ ਵਿੱਚ ਖੇਤੀ ਜਾਂ ਕੋਈ ਬੀਜ ਉੱਗ ਹੀ ਨਹੀਂ ਸਕਦਾ, ਭਾਵ ਬੇਮੁਖ ਨੂੰ ਉਪਦੇਸ਼ ਦੇਣਾ ਵੀ ਨਿਸਫਲ ਹੈ। ਬੇਮੁਖ ਬੰਦੇ ਮਨਮੁਖ ਬੰਦੇ ਨੂੰ ਰੱਬ ਦੀ ਗੱਲ ਦੱਸੀਏ, ਗੁਰੂ ਦੀ ਸਿੱਖਿਆ ਦੀ ਬਾਤ ਸੁਣਾਈਏ ਤੇ ਸਾਧ ਸੰਗਤ ਉਹ ਕੱਲਰ ਵਾਲੀ ਜ਼ਮੀਨ ਦੇ ਵਿੱਚ ਬੀਜ ਪਾਉਣ ਵਾਲੀ ਬਾਤ ਹੈ। ਫਿਰ ਤੀਸਰੀ ਪੰਕਤੀ ਚ ਕਹਿੰਦੇ ਨੇ ਟੁੱਟੀ ਪੀਂਗੀ ਪੀਂਗੀ ਹੈ ਪੈ ਟੋਏ ਮਰੀ ਹੈ। ਟੁੱਟੀ ਹੋਈ ਪੀਂਗ ਜੇਕਰ ਝੂਟੀਏ, ਟੁੱਟੀ ਹੋਈ ਪੀਂਗ ਦੇ ਉੱਤੇ ਜੇ ਝੂਠੇ ਲਈਏ ਤੇ ਸਾਧ ਸੰਗਤ ਉਹਦੇ ਤੋਂ ਡਿੱਗ ਕੇ ਮਰਨਾ ਹੀ ਹੈ, ਫਿਰ ਕਿਸੇ ਟੋਏ ਦੇ ਵਿੱਚ ਡਿੱਗਾਂਗੇ, ਲੱਤ ਬਾਂਹ ਤੜਾਵਾਂਗੇ। ਇਸੇ ਤਰ੍ਹਾਂ ਜਿਹੜਾ ਬੇਮੁਖ ਬੰਦਾ ਉਹਦੇ ਨਾਲ ਸੰਗ ਕਰਕੇ, ਉਹਦੀ ਸੰਗਤ ਕਰਕੇ ਬੇਮੁਖ ਹੀ ਹੋਈਦਾ ਵਾ, ਸਾਡਾ ਆਤਮਿਕ ਜੀਵਨ ਟੁੱਟਣਾ ਹੀ ਹੈ, ਨੁਕਸਾਨ ਹੀ ਹੋਣਾ ਸਾਡਾ। ਕੰਨਾ ਫੜ ਮਨ ਤਾਰੂਆਂ ਕਿਉਂ ਦੁੱਤਰ ਤਰੀਏ। ਕਹਿਣ ਲੱਗੇ ਜਿਹੜੇ ਬੰਦੇ ਨੂੰ ਆਪ ਨਹੀਂ ਤਰਨਾ ਆਉਂਦਾ, ਜਿਹੜਾ ਬੰਦਾ ਆਪ ਤਰਨਾ ਨਹੀਂ ਜਾਣਦਾ, ਹੁਣ ਉਹਦਾ ਮੋਢਾ ਫੜ ਕੇ ਤੇ ਆਪਾਂ ਆਖੀਏ ਮੈਨੂੰ ਨਦੀ ਪਾਰ ਕਰਾ ਦੇ, ਹੋ ਸਕਦਾ ਹੈ? ਡੁੱਬੂਗਾ ਹੀ ਨਾ ਤੁਹਾਨੂੰ, ਆਪ ਤੇ ਉਹਨੇ ਡੁੱਬਣਾ ਹੀ ਡੁੱਬਣਾ। ਮਨ ਤਾਰੂਆਂ ਦਾ ਅਰਥ ਹੈ ਵੀ ਜਿਹੜਾ ਬੰਦਾ ਤਰਨਾ ਨਹੀਂ ਜਾਣਦਾ। ਕੰਨਾ ਫੜ ਮਨ ਤਾਰੂਆਂ, ਕੰਨਾਂ ਦਾ ਮਤਲਬ ਹੁੰਦਾ ਮੋਢਾ, ਮਨ ਤਾਰੂ ਬੰਦੇ ਦਾ ਜਿਹੜਾ ਆਪ ਤਰਨਾ ਨਹੀਂ ਜਾਣਦਾ, ਉਹਦਾ ਪੱਲਾ ਫੜ ਲਓ, ਉਹਦਾ ਮੋਢਾ ਫੜ ਲਓ ਤੇ ਮੈਨੂੰ ਆ ਦਰਿਆ ਤੋਂ ਸਮੁੰਦਰ ਤੋਂ ਨਦੀ ਤੋਂ ਪਾਰ ਲੈ ਜਾ। ਆਪ ਨੂੰ ਤੇ ਉਹਨੂੰ ਤਰਨਾ ਨਹੀਂ ਆਉਂਦਾ ਤੇ ਸਾਨੂੰ ਕਿਵੇਂ ਪਾਰ ਲਾ ਦੇਗਾ? ਭਾਵ ਉਹ ਵੀ ਡੁੱਬੇਗਾ, ਉਹਦੀ ਸੰਗਤ ਕਰਨ ਵਾਲਾ ਵੀ ਡੁੱਬੇਗਾ। ਇਸ ਲਈ ਉਹਦੀ ਸੰਗਤ ਵਿੱਚ ਜਾਂ ਉਹਦੇ ਮੋਢੇ ਨੂੰ ਫੜ ਕੇ ਸੋਚ ਰੱਖਣੀ ਕਿ ਇਹ ਮੈਨੂੰ ਪਾਰ ਲੈ ਜਾਏਗਾ, ਸਮੁੰਦਰ ਨਹੀਂ ਤਰ ਸਕੀਦਾ, ਕਠਿਨ ਬਾਤ ਆ ਇਹ, ਆਪ ਡੁੱਬਣ ਹਾਰਾ ਆ ਉਹ ਤੇ ਸਾਨੂੰ ਕਿਵੇਂ ਪਾਰ ਲਾ ਦੂਗਾ। ਜਿਹੜਾ ਮਨਮੁਖ ਬੰਦਾ ਆ, ਗੁਰੂ ਤੋਂ ਬੇਮੁਖ ਇਨਸਾਨ ਆ, ਉਹਨੇ ਆਪ ਭਾਵ ਸਾਗਰ ਵਿੱਚ ਡੁੱਬਣਾ ਹੀ ਡੁੱਬਣਾ ਹੈ। ਇਸ ਕਰਕੇ ਉਹਦਾ ਪੱਲਾ ਨਾ ਪਕੜੋ, ਉਹਦੀ ਸੰਗਤ ਨਾ ਕਰੋ, ਤੁਹਾਨੂੰ ਵੀ ਲੈ ਡੁੱਬੇਗਾ। ਅੱਗ ਲਾਏ ਮੰਦਰ ਸਮੇਂ ਤਿਸ ਨਾਲ ਨਾ ਫਰੀਏ। ਜਿਹੜਾ ਆਪਣੇ ਘਰ ਨੂੰ ਅੱਗ ਲਾ ਕੇ ਤੇ ਅੰਦਰ ਸੌ ਜਾਵੇ ਤੇ ਸਾਧ ਸੰਗਤ ਉਹਨੇ ਤੇ ਸੜਨਾ ਹੀ ਹੈ ਨਾ ਅੰਦਰ। ਫਿਰ ਅੱਗ ਲਾਏ ਮੰਦਰ ਸਮੇਂ, ਆਪਣੇ ਘਰ ਨੂੰ ਅੱਗ, ਮੰਦਰ ਦਾ ਮਤਲਬ ਘਰ, ਅੱਗ ਲਾ ਕੇ ਸੌ ਜਾਵੇ ਅੰਦਰ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਉਹਦੀ ਸੰਗਤ ਵਿੱਚ ਕਦੇ ਨਾ ਬਹਿ। ਐਸਾ ਬੰਦਾ ਜਿਹੜਾ ਨਾ, ਐਸਾ ਇਨਸਾਨ ਹੈ ਜਿਹੜਾ, ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ ਘਰ ਨੂੰ ਅੱਗ ਲੱਗੀ ਹੈ ਤੇ ਇਹਦੇ ਵਿੱਚ ਸੜ ਜਾਣਾ। ਭਾਈ ਗੁਰਦਾਸ ਜੀ ਕਹਿ ਰਹੇ ਜਿਹੜਾ ਆਪਣੇ ਘਰ ਨੂੰ ਅੱਗ ਲਾ ਕੇ ਮੰਦਰ ਵਿੱਚ ਸੌਂ ਰਵੇ, ਇਸ ਨਾਲ ਨਾ ਫਰੀਏ, ਉਹਦੇ ਫਰੀਏ ਵਾਹਰੂ ਨਾ ਹੋਈਏ, ਉਹਦੇ ਨਾਲ ਸਹਾਇਕ ਨਾ ਬਣੀਏ ਉਹਦੇ, ਕਿਉਂ ਜੋ ਮਾਂ ਮੂਰਖ ਆ ਤੇ ਮੰਦ ਬੁੱਧੀ ਵਾਲਾ ਵਾ। ਉਹਦੇ ਨਾਲ ਸਾਡੇ ਵੀ ਜੀਵਨ ਸੜਨ ਦਾ ਖਤਰਾ ਵਾ। ਉਹਦੇ ਨਾਲ ਨਾ ਰਹੀਏ, ਉਹਦਾ ਸਾਥ ਨਾ ਫੜੀਏ, ਉਹਦਾ ਪੱਲਾ ਨਾ ਪਕੜੀਏ, ਉਹਦੇ ਸੰਗ ਨਾ ਬੈਠੀਏ, ਉਹਦੇ ਨਾਲ ਮੂੰਹ ਜੋੜ ਕੇ ਗੱਲਾਂ ਨਾ ਕਰੀਏ, ਕਿਉਂਕਿ ਆਤਮਿਕ ਜੀਵਨ ਉਹਦਾ ਆਪਣਾ ਗਿਆ ਆ ਤੇ ਦੂਸਰਿਆਂ ਨੂੰ ਨੁਕਸਾਨ ਕਰੇਗਾ। ਕਿਉਂ ਠੱਗ ਸੰਗਤ ਬੇਮੁੱਖਾਂ ਜੀ ਜੋਖੋਂ ਡਰੀਏ। ਅਖੀਰਲੀ ਪੰਕਤੀ ਵਿੱਚ ਫਰਮਾਨ ਕਰਦੇ ਨੇ, ਬੇਮੁੱਖ ਲੋਕਾਂ ਦੀ ਸੰਗਤ ਚੋਰਾਂ ਦੀ ਸੰਗਤ ਹੈ। ਇਸ ਵਿੱਚ ਇੱਕ ਨਾ ਇੱਕ ਦਿਨ ਕੈਦ ਭੋਗਣੀ ਪੈਂਦੀ ਹੈ। ਇਸ ਲਈ ਦੁਸ਼ਟਾਂ ਦੀ ਸੰਗਤ ਤੋਂ ਪਰੇ ਰਹਿਣਾ ਹੀ ਚੰਗਾ। ਜੀ ਜੋਖੋਂ ਡਰੀਏ ਦਾ ਮਤਲਬ ਦਿਲ ਕਰਕੇ, ਮਨ ਬਿਰਤੀ ਕਰਕੇ ਉਹਦੇ ਤੋਂ ਪਾਸੇ ਹਟ ਕੇ ਰਹੋ, ਭੁੱਲ ਕੇ ਵੀ ਉਹਦੀ ਸੰਗਤ ਵਿੱਚ ਨਾ ਬੈਠੋ। ਕਬੀਰ ਸਾਕਤ ਸੰਗ ਨਾ ਕੀਜੀਏ, ਦੂਰਹਿ ਜਾਈਏ ਭਾਗ, ਬਸਨ ਕਾਰੋ ਪਰਸੀਏ ਤਾਓ ਕਸ਼ ਲਾਗੇ ਦਾਖ। ਇਸ ਲਈ ਐਸੇ ਬੰਦੇ ਤੋਂ ਜਿਸਦੇ ਬਾਰੇ ਚ ਆਪਾਂ ਨੂੰ ਪਤਾ ਲੱਗ ਜੇ ਬੇਮੁੱਖ ਹੈ, ਇਹ ਮਨਮੁੱਖ ਆ, ਇਹ ਗੁਰੂ ਤੋਂ ਵਿਛੜਿਆ ਹੋਇਆ ਹੈ, ਇਹ ਗੁਰੂ ਨਾਨਕ ਦੇ ਦਰ ਘਰ ਦਾ ਦੁਖੀ ਹੈ, ਇਹੋ ਜਿਹੇ ਬੰਦੇ ਤੋਂ ਪਾਸੇ ਰਹਿਣਾ ਹੀ ਠੀਕ ਹੈ, ਇਹੋ ਜਿਹੇ ਬੰਦੇ ਤੋਂ ਪਰੇ ਰਹਿਣਾ ਹੀ ਠੀਕ ਹੈ, ਕਿਉਂਕਿ ਉਹਦੀ ਸੰਗਤ ਵਿੱਚ ਬੈਠ ਕੇ ਜੀਵਨ ਦੇ ਵਿਗੜਨ ਦਾ ਖਤਰਾ ਹੈ। ਉਹਦੀ ਸੰਗਤ ਵਿੱਚ ਬਹਿ ਕੇ ਆਤਮਿਕ ਜੀਵਨ ਦੇ ਬਰਬਾਦ ਹੋਣ ਦਾ ਖਤਰਾ ਹੈ। ਇਸ ਲਈ ਬੇਮੁੱਖ ਮਨਮੁੱਖ ਬੰਦੇ ਤੋਂ ਪਾਸੇ ਰਹਿਣਾ ਹੀ ਠੀਕ ਹੈ।